ਗੁਰਬਾਣੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸਰੂਪ ਹਨ ਤੇ ਪ੍ਰਾਚੀਨ ਕਵੀਆਂ ਦੇ ਰੀਤੀ ਅਨੁਸਾਰ ਉਸਨੂੰ ਸਸਤੀ ਬਾਣੀ ਕਿਹਾ ਜਾਂਦਾ ਹੈ। ਗੁਰੂ ਘਰ ਦੇ ਅੰਦਰ ਸਭ ਤੋਂ ਸ਼੍ਰੋਮਣੀ ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅੰਮ੍ਰਿਤ ਰੂਪ ਬਾਣੀ ਹੈ। ਧਰਤੀ ਬਾਣੀ ਆਈ ਤਿੰਨ ਸਗਰੀ ਚਿੰਤ ਮਿਟਾਈ, ਜਿਨ੍ਹਾਂ ਨੇ ਵੀ ਇਸ ਦੀ ਸ਼ਰਨ ਲਈ ਹੈ ਉਹਨਾਂ ਦੀ ਸਭ ਚਿੰਤਾ ਦੂਰ ਕਰਤੀ, ਫਿਕਰ ਦੂਰ ਕਰ ਦਿੱਤੇ ਹਨ। ਉਸਦਾ ਪਹਿਲਾ ਮੰਗਲ ਕਰਕੇ ਤੇ ਫਿਰ ਅੱਗੇ ਕਥਾ ਲਿਖਦੇ ਹਨ। ਸਿੰਘ ਵਾਹਨ ਹੈ, ਸਿੰਘ ਨਾਮ ਸ਼ੇਰ ਦਾ ਹੈ ਤੇ ਸਿੰਘ ਨਾਮ ਹੈ ਸ਼ੁੱਧ ਦਾ ਵੀ, ਜਿਨ੍ਹਾਂ ਨੇ ਸਿੰਘ ਸ਼ੁੱਧ ਐਨ ਹਿਰਦੇ ਹਨ ਤੇ ਉਹਨਾਂ ਦੇ ਹਿਰਦੇ ਦੇ ਵਿੱਚ ਨਿਵਾਸ ਕਰਨ ਵਾਲੀ ਹੈ ਇਹ ਗੁਰਬਾਣੀ ਜਿਹੜੀ, ਜਿਨ੍ਹਾਂ ਦੇ ਹਿਰਦੇ ਸਾਫ਼ ਹਨ, ਨਿਸ਼ਕਪਟ ਹਨ, ਜਿਨ੍ਹਾਂ ਦੇ ਅੰਦਰ ਕੋਈ ਕਪ ਛੜ ਨਹੀਂ ਹੈ ਤੇ ਭਾਵਨਾ ਵਾਲੇ ਹਨ ਤੇ ਐਸੀ ਕੋਈ ਹੋਰ ਵਿਪਰੀਤ ਭਾਵਨਾ ਦੀ ਮੈਲ ਨਹੀਂ ਹੈ। ਇਸ ਤਰ੍ਹਾਂ ਉਹਨਾਂ ਦੇ ਗੁਰੂਖਾਂ ਦੇ ਸੁਧ ਰਿਆਂ ਤੇ ਇਹ ਵਾਹਨੀ ਸਵਾਰੀ ਕਰਨ ਵਾਲੀ ਹੈ। ਉਸਨੇ ਅੱਠ ਬਾਹਾਂ ਬਣੀਆਂ ਹੋਈਆਂ ਹਨ, ਇਸ ਲਈ ਇਹ ਗੁਰਬਾਣੀ ਦੇ ਜਿਹੜੇ ਕੋਈ ਵੈਰਾਗ ਬਦੇ ਖਟਸੰਤੀ ਮੋਕਸ਼ਤਾ ਇਹ ਚਾਰ ਸਾਧਨ ਹਨ ਤੇ ਸ਼ਰਵਣ ਮੰਨਣ ਨਿਧਾਸਨ ਤੇ ਤਤਵੰ ਦਾ ਸੋਧਨ, ਐਸੇ ਅਸ਼ਟ ਜੀ ਐਸੇ ਅੱਠ ਸਾਧਨਾ ਰੂਪੀ ਧੁਨਾ ਵਾਲੀ ਹੈ।
ਨਮਸਕਾਰ ਤੇ ਚਰਨ ਦੋ,
ਐਸੀ ਜੋ ਗੁਰਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰਬਾਣੀ ਸਰੂਪ ਹਨ ਤੇ ਉਹਨਾਂ ਦੇ ਚਰਨ ਕਿਹੜੇ ਹਨ, ਜਿਹੜੇ ਪਾਦ ਹਨ, ਸ਼ਬਦ ਹਨ, ਉਹਨਾਂ ਦੇ ਤਾਈ ਨਮਸਕਾਰ ਹੈ। ਐਸੀ ਨਮਸਕਾਰ ਕਰਕੇ ਗੁਰਬਾਣੀ ਦੇ ਤਾਈ ਵਾਹਿਗੁਰੂ ਸਰੂਪ ਹੈ ਤੇ ਉੱਥੋਂ ਹੀ ਇਹ ਪ੍ਰਗਟ ਹੋਈ ਹੈ। ਜਿਹੜਾ ਇਸ ਬਾਣੀ ਦੇ ਨਾਲ ਚਿੱਤ ਜੋੜ ਲਵੇ, ਚਿੱਤ ਵਿੱਚ ਵਸਾ ਲਵੇ ਤੇ ਉਸ ਨੂੰ ਵਾਹਿਗੁਰੂ ਪਰਮੇਸ਼ਰ ਦੇ ਲੋਕ ਸੱਚਖੰਡ ਦੇ ਵਿੱਚ ਹੀ ਲੈ ਜਾਂਦੀ ਹੈ। ਉਚਰੋਂ ਕਥਾ ਰਸਾਲ ਇਹ ਬੜੀ ਸੁੰਦਰ ਕਥਾ ਵਾਹਿਗੁਰੂ ਪਰਮੇਸ਼ਰ ਜੋਤੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਹੈ। ਉਹ ਅੱਗੇ ਬੜੀ ਤੇ ਰਸ ਦੇ ਨਾਲ ਭਰਪੂਰ ਹੈ, ਪ੍ਰੇਮ ਰਸ ਦੇ ਨਾਲ, ਸਭ ਜਿਤਨੇ ਵੈਰਾਗ ਰਸ ਦੇ ਨਾਲ, ਨਾਮ ਰਸ ਦੇ ਨਾਲ ਇਹ ਕਥਾ ਭਰਪੂਰ ਹੈ। ਉਚਾਰਨ ਕਰ ਰਹੇ
ਹਾਂ
ਸ੍ਰੀ ਬਾਲਾ ਜੀ ਸੰਧੂ ਜਿਨ੍ਹਾਂ ਦਾ ਦੋਸਤ ਸੀ ਉਹ ਕਥਨ ਕਰਦੇ ਹਨ ਕਿ ਬਾਬਾ ਫੇਰੂ ਜੀ ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਪਿਤਾ ਦਾ ਸ਼ੁਭ ਨਾਮ ਸੀ। ਉਹਨਾਂ ਦੇ ਅੱਗੇ ਸਹਿਜਾਦੇ ਭਾਵੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਹ ਬੜੀ ਸੁੰਦਰ ਕਥਾ ਆਪ ਸੁਣਨਾ
ਕਰੋ।
ਸੁਣ ਵਾਲੇ ਪ੍ਰੇਮੀ ਮਾਈ ਭਾਈ ਹਨ, ਉਹਨਾਂ ਦੇ ਵੀ ਸਮੂਹ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ। ਰਾਏ ਭੋਏ ਦੀ ਤਲਵੰਡੀ ਵੱਜੇ ਸੀ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਹੋਣ ਤੋਂ ਸ੍ਰੀ ਨਨਕਾਣਾ ਸਾਹਿਬ ਉਸਦਾ ਪਵਿੱਤਰ ਨਾਮ ਹੋਇਆ। ਉਸ ਜਗ੍ਹਾ ਤਲਵੰਡੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਸੁਸ਼ੋਭਿਤ ਹੋ ਰਹੇ ਹਨ। ਇਸ ਤਰ੍ਹਾਂ ਰਹਿੰਦਿਆਂ ਹੋਇਆ ਕਿੰਨਾ ਕੁ ਸਮਾਂ ਜਦੋਂ ਬਤੀਤ ਕੀਤਾ,
ਇੱਕ ਦਿਨ
ਦੀ ਗੱਲ ਹੈ, ਬਾਬਾ ਕਾਲੂ ਜੀ ਸਤਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ ਹੈ। ਸੰਸਾਰੀ ਲੋਕਾਂ ਦੀ ਬਜ਼ੁਰਗਾਂ ਦੀ ਜੈਸੀ ਸੰਸਾਰੀ ਰੀਤੀ ਹੁੰਦੀ ਹੈ ਕੰਮ ਕਾਰ ਕਰਨਾ, ਅੱਗੇ ਫੇਰ ਕਾਇਮ ਹੋ ਜਾਣਾ ਕੰਮ ਕਾਰ ਸੰਭਾਲਣ ਵਾਸਤੇ ਤੇ ਉਹ ਇਸ ਤਰ੍ਹਾਂ ਦਾ ਬਚਨ ਸਮਝਾਉਣ ਵਾਸਤੇ ਉਚਾਰਨ ਕੀਤਾ। ਇਸ ਪੁੱਤਰ ਜੀ ਵੇਖੋ ਇਸ ਧਰਮ ਦੀ ਜਿਹੜੀ ਰੀਤੀ ਹੈ ਉਸ ਨੂੰ ਨਿਭਾਉਣਾ ਚਾਹੀਦਾ ਹੈ, ਉਹ ਮਰਿਆਦਾ ਕਰਨੀ ਚਾਹੀਦੀ ਹੈ। ਜਿਹੜਾ ਇਹ ਸਾਧਨਾਂ ਵਾਲਾ ਭੇਖ ਹੈ, ਲਿਬਾਸ ਹੈ, ਬਾਣਾ ਹੈ, ਇਸੇ ਤਾਈ ਤੁਸੀਂ ਛੱਡ
ਦਿਓ।
ਦੇਖੋ ਪਹਿਲੀ ਅਵਸਥਾ ਦੇ ਵਿੱਚ ਤੁਸੀਂ ਜਿਤਨਾ ਵੀ ਕੋਈ ਘਰ ਦਾ ਧਨ ਪਦਾਰਥ ਸੀ ਉਹ ਤਾਂ ਤੁਸੀਂ ਵੇਖ ਲਓ, ਸਭ ਕੁਝ ਉੱਥੇ ਸੁਲਤਾਨਪੁਰ ਵਿੱਚ ਰਹਿੰਦਿਆਂ ਹੋਇਆ ਉਹ ਹੱਟੀ ਵੀ ਕੀਤੀ ਤੇ ਫੇਰ ਸਭ ਕੁਝ ਹੀ ਤੁਸੀਂ ਲੁਟਾ ਦਿੱਤਾ। ਉਹ ਧਨ ਪਦਾਰਥ ਅਤੀਤ ਹੋ ਗਏ, ਇਸ ਕਰਕੇ ਕੋਈ ਨਾ ਕੋਈ ਤੁਹਾਨੂੰ ਤੁਹਾਨੂੰ ਸੰਭਾਲ ਲੈਣਾ ਚਾਹੀਦਾ, ਕਰਨਾ ਚਾਹੀਦਾ ਹੈ। ਬੜੀ ਸ੍ਰੇਸ਼ਟ ਮਤੀ ਸਿੱਖਿਆ ਹੈ, ਇਹ ਵਿਚਾਰ ਲਓ, ਸੋਚ ਸਮਝ ਲਓ, ਫਿਰ ਧਨ ਇਕੱਠਾ ਕਰੋ, ਧਨ ਕਮਾਓ, ਇਸ ਦੇ ਨਾਲ ਹੀ ਨਿਭਾ ਹੁੰਦਾ ਹੈ ਪੁਰਸ਼ ਦਾ।
ਜਰਾਗਤੇ ਅਬ ਦੇਹ ਮਾਰੇ
ਦੇਖ ਲਓ ਸਾਡੀ ਤਾਂ ਜਿਹੜੀ ਇਹ ਪਾਇਆ ਹੈ ਸਰੀਰ ਹੈ ਇਹ ਬੁਢੇਪੇ ਨੇ ਗ੍ਰਸ ਲਈ ਹੈ ਪਾਪ ਬੁਢੇਪਾ ਇਸਦੇ ਉੱਤੇ ਬਲਵਾਨ ਹੋ ਗਿਆ ਹੈ
ਸੁਖਦੇਵ ਕੇ ਹੈ ਤਲ ਵਾਰੇ
ਹੁਣ ਸਾਡੀ ਵਾਰੀ ਹੈ ਸੁਖ ਦੇਣ ਦੀ ਅਸੀਂ ਤਾਂ ਬੁੱਢੇ ਹੋ ਗਏ ਹਾਂ
ਸਰਦਾਰ ਕੋ ਘਰ ਚਲਾ ਰਹੋ
ਸਭ ਜਿਤਨਾ ਘਰ ਦਾ ਕੰਮ ਹੈ ਉਸਨੂੰ ਚਲਾਉਣਾ ਕਰੋ
ਨਿਰਪੁਰ
ਆਪਣੇ ਇਸ ਨਗਰ ਦੇ ਵਿੱਚ ਹੀ ਵਸੋ ਤਲਵੰਡੀ ਦੇ ਵਿੱਚ ਹੀ ਤੇ ਇੱਥੇ ਹੀ ਬੈਠ ਕੇ ਸੁਖ ਪਾਉਣਾ ਕਰੋ
ਅੰਮ੍ਰਿਤ ਅਗਾਰੇ
ਸਾਡੀ ਨਿਗਾਹ ਦੇ ਅੱਗੇ ਰਿਹਾ ਕਰੋ ਦਰਸ਼ਨ ਦਿਆ ਕਰੋ
ਮੈਂ ਤਾਰੇ
ਸਾਡੇ ਵੀ ਮਾਤਾ ਜੀ ਸਾਨੂੰ ਵੇਖ ਕਰਕੇ ਸੁਖੀ ਰਿਹਾ ਕਰਨਗੇ
ਨਿਤ ਸੁਖ ਇਸੇ ਦੇਹ ਮੰਗਾਏ
ਆਪਣੀ ਘਰਵਾਲੀ ਨੂੰ ਵੀ ਤੇ ਪੁੱਤਰਾਂ ਦੇ ਟਾਈਮ ਵੀ ਬੁਲਾ ਲਵੋ
ਸਰਪ੍ਰਤਪਾਲ ਸਵਨ ਹਿਤ ਲਾਏ
ਔਰ ਪ੍ਰੀਤੀ ਲਾ ਕਰਕੇ ਸਾਰਿਆਂ ਦੀ ਪਾਲਣਾ ਕਰੋ ਸੰਭਾਲ ਕਰੋ
ਵਿਛੜੇ ਹੈ
ਦੇਖ ਲੋ ਜਦੋਂ ਦੇ ਤੁਸੀਂ ਇਹ ਸਭ ਕੁਛ ਤਿਆਗ ਦਿੱਤਾ ਹੈ ਬਾਹਰ ਨਿਕਲੇ ਹੋ ਤੇ ਕੋਈ ਕਿਸੇ ਥਾਂ ਤੇ ਕੋਈ ਕਿਸੇ ਥਾਂ ਵਿਛੜੇ ਹੋਏ ਹਨ ਬਾਤੋ ਬਿਨਾਂ ਉਹ ਵੀ ਦੁਖੀ ਰਹਿੰਦੇ ਹਨ
ਜਿਸ ਵਿੱਚ ਕੇ ਸੁਣ ਕੇ ਵੱਜ ਪਾਤਾ
ਸਿੰਘ ਜੀ ਇਸ ਤਰ੍ਹਾਂ ਦੇ ਆਪਣੇ ਪਿਤਾ ਬਜ਼ੁਰਗਾਂ ਦੇ ਬਚਨ ਸੁਣ ਕੇ
ਬੋਲੇ ਪ੍ਰਭੂ ਗਿਆਨ ਸੁਖਦਾਤਾ
ਆਪ ਪਰਮੇਸ਼ਰ ਗੁਰੂ ਨਾਨਕ ਸਾਹਿਬ ਜੀ ਜੋ ਗਿਆਨ ਤੇ ਆਤਮ ਸੁਖ ਦੇ ਦੇਣ ਵਾਲੇ ਹਨ ਉਹ ਬਚਨ ਬੋਲੇ
ਸੁਣਨਾ
ਕਰੋ ਪਿਤਾ ਜੀ ਇਹ ਜਿਹੜੀ ਤੁਸੀਂ ਅਕਲ ਜਾਂ ਬੁੱਧੀ ਜਾਂ ਸਿੱਖਿਆ ਦਿੰਦੇ ਹੋ ਨਾ ਇਹ ਤਾਂ ਜਿਸ ਤਰ੍ਹਾਂ ਉਹ ਪਾਣੀ ਦੇ ਉੱਤੇ ਬੇੜੀ ਤਰਦੀ ਭੱਜੀ ਜਾਂਦੀ ਹੁੰਦੀ ਹੈ ਹਰ ਵਾਸਤੇ ਇਸ ਤਰ੍ਹਾਂ ਦੀ ਹੈ ਇਹ ਜਿਹੜੀ ਇਸ ਤਰ੍ਹਾਂ ਦੀ ਮੱਤ ਹੈ ਤਾਂ ਬੇੜੀ ਦੀ ਨਿਆਈ ਹੈ ਜਿਹੜਾ ਧਨ ਦਾ ਮੋਹ ਹੈ ਇਹ ਗੱਲ ਹੈ ਸਮਝ ਲਓ ਇਸ ਦੇ ਉੱਤੇ ਇਹ ਜਿਵੇਂ ਪਾਣੀ ਦੇ ਉੱਤੇ ਬੇੜੀ ਚਲੀ ਜਾਂਦੀ ਹੈ ਉਹ ਜਿੱਧਰ ਨੂੰ ਪਾਣੀ ਦਾ ਰੋਹ ਹੋਵੇ ਤੇ ਉਧਰਲੇ ਪਾਸੇ ਨੂੰ ਬੇੜੀ ਛੁੱਟ ਜਾਏ ਬੇਬਸੀ ਹੋ ਜਾਏ ਤੇ ਉਧਰ ਨੂੰ ਪਾਣੀ ਦੇ ਰੋਹ ਦੇ ਵਿੱਚ ਹੀ ਉਹ ਰੁੜੀ ਜਾਂਦੀ ਹੈ ਇਸ ਤਰ੍ਹਾਂ ਦੀ ਜਿਹੜੀ ਅਕਲ ਹੈ ਬੁੱਧੀ ਹੈ ਇਹ ਤਾਂ ਧਨ ਪਦਾਰਥ ਦਾ ਜਿਹੜਾ ਮੋਹ ਇਹ ਤਾਂ ਜਲ ਹੈ ਜੇ ਸੰਸਾਰ ਇੱਕ ਨਦੀ ਵਾਂਗ ਹੈ ਦਰਿਆ ਵਾਂਗ ਹੈ ਇਸ ਨਵੀਂ ਮਤ ਜਿਹੜੀ ਹੈ ਉਹ ਇਹਦੇ ਵਿੱਚ ਹੀ ਰੂੜੀ ਵਰਤੀ ਜਾਂਦੀ ਹੈ
ਜੇ ਨੌਕਾ ਮੈਂ ਜਲ ਪਰ ਜਾਵਾ
ਜੇਕਰ ਕੇ ਐਸੀ ਬੇੜੀ ਦੇ ਵਿੱਚ ਪਾਣੀ ਪੈ ਜਾਵੇ
ਸਤਜਨ ਆਪਣੇ ਵਿੱਚ ਡੁਬਾਵੇ
ਬੜੀ ਛੇਤੀ ਦੇ ਨਾਲ ਆਪਣੇ ਵਿੱਚ ਹੀ ਉਹ ਜਿਹੜੇ ਚੜੇ ਹੁੰਦੇ ਉਹਨਾਂ ਨੂੰ ਵਿੱਚ ਹੀ ਡੁਬਾ ਲੈਂਦੀ ਹੈ ਡੋਬ ਲੈਂਦੀ ਹੈ
ਸਤਗੁਰ ਕੇਵਤ ਮਿਲਣ ਜੇ ਆਈ
ਜਿਹੜੀ ਐਸੀ ਇੱਕ ਬੁੱਧੀ ਹੈ ਬੇੜੀ ਵਾਂਗ ਹੈ ਪਦਾਰਥਾਂ ਦਾ ਮੋਹ ਜਲ ਹੈ ਕਿ ਜੇ ਇਹਦੇ ਵਿੱਚ ਪੈ ਜਾਏ ਤੇ ਫਿਰ ਮੋਹ ਦੇ ਵਿੱਚ ਹੀ ਆਦਮੀ ਡੁੱਬ ਜਾਂਦਾ ਹੈ ਤੇ ਉਸ ਦੇ ਵਿੱਚ ਹੀ ਫਿਰ ਇਹ ਸੰਸਾਰ ਦੇ ਜੰਗਲਾਂ ਵਿੱਚ ਹੀ ਰਹਿੰਦਾ ਹੈ ਇਹ ਕਿਵੇਂ ਪਾਰ ਹੋ ਸਕਦੀ ਹੈ ਬੇੜੀ ਜੇਕਰ ਸਤਿਗੁਰੂ ਸਾਹਿਬ ਆਪ ਮਲਾਹ ਰੂਪ ਹਨ ਜੇਕਰ ਉਹ ਮਿਲ ਜਾਣ
ਮਤ ਨੌਕਾ ਪਰ
ਬੁੱਧੀ ਰੂਪੀ ਬੇੜੀ ਦੇ ਉੱਤੇ ਐਨ ਚੌਕਸਤਾਈ ਜਿਵੇਂ ਮਲਾਹ ਸਾਵਧਾਨ ਹੁੰਦਾ ਹੈ ਉਸਨੂੰ ਬਚਾਉਣ ਵਾਸਤੇ ਕਾਇਮ ਹੋਣ
ਮੋਹ ਦਰਦ ਤੇ ਉਰਦ ਚਲਾਵੇ
ਇਹ ਧਨ ਦਾ ਮੋਹ ਰੂਪੀ ਜਲ ਜਿਹੜਾ ਹੈ ਇਸ ਤੋਂ ਉੱਚੀਆਂ ਕਰਕੇ ਜੇ ਪਾਣੀ ਤੇ ਬੇੜੀ ਉੱਤੇ ਚੱਲਦੀ ਹੈ ਇਸ ਤਰ੍ਹਾਂ ਇਸਦੇ ਕਾਇਮ ਚਲਾਉਣ
ਸੇਵਨ ਕਰ ਹੈ ਗਿਆਨ ਸੁਣਾਵੇ
ਜਿਹੜਾ ਗਿਆਨ ਦਾ ਉਪਦੇਸ਼ ਸਿੱਖਿਆ ਸੁਣਾਉਣੀ ਹੈ ਇਹ ਇਸ ਨੂੰ ਚਲਾਉਣਾ ਜਿਵੇਂ ਬੇੜੀ ਨੂੰ ਅੱਗੇ ਚੋਰੀ ਦਾ ਹੈ ਇਸ ਤਰ੍ਹਾਂ ਗਿਆਨ ਦੀ ਸਿੱਖਿਆ ਸੁਣਾ ਕੇ ਚਲਾ ਕੇ
ਆਤਮ ਲਖਨ ਪਾਰ ਕਿਨਾਰਾ
ਪਾਰਲਾ ਕਿਨਾਰਾ ਪਹੁੰਚਣ ਦਾ ਹੁੰਦਾ ਬੇੜੀ ਦੇ ਇਸ ਤਰ੍ਹਾਂ ਜਿਹੜਾ ਆਤਮ ਆਪਣੇ ਸਹਿ ਸਰੂਪ ਦੇ ਤਾਈਂ ਜਾਣਨਾ ਹੈ ਉਹ ਮੁਕਤੀ ਦਾ ਪਰਲਾ ਕਿਨਾਰਾ ਹੈ
ਤਬ ਹੋਏ ਸੁਖਾਰਾ
ਪਰਲੇ ਕਿਨਾਰੇ ਦੇ ਉੱਤੇ ਬੇੜੀ ਤੇ ਚੜਿਆ ਹੋਇਆ ਪੁਰਸ਼ਪਾ ਪੂਰੀ ਚੜਿਆ ਪਹੁੰਚ ਜਾਵੇ ਤਾਂ ਉਹ ਸੁਖੀ ਹੋ ਜਾਂਦਾ ਹੈ
ਨਾ ਤਾਂ ਇਹ ਜਨਮ ਮਰਨ ਦੁੱਖ ਭਾਰੇ
ਨਹੀਂ ਤਾਂ ਦੇਖ ਲਓ ਵਿੱਚ ਪਾਣੀ ਪੈ ਜਾਏ ਵਿੱਚ ਡੁੱਬ ਜਾਏ ਤੇ ਉਹ ਵੱਜ ਜਾਂਦਾ ਵਿਚਾਰਾ ਪਾਣੀ ਦੇ ਨਾਲ ਹੀ ਫਿਰ ਇਸ ਨੂੰ ਬੜਾ ਜਨਮ ਮਰਨ ਦਾ ਭਾਰੀ ਦੁੱਖ ਹੁੰਦਾ ਹੈ
ਆਏ ਜਾਏ ਜਗ ਵਾਰੰਵਾਰੇ
ਮਤ ਬੁੱਧੀ ਇਕੱਲੇ ਅਕਲ ਜਿਹੜੀ ਹੈ ਉਹ ਮੋਹ ਵਿੱਚ ਹੀ ਡੁੱਬੀ ਰਹੇ ਤੇ ਆਉਂਦਾ ਜਾਂਦਾ ਤੇ ਬੜਾ ਇਸ ਨੂੰ ਦੁੱਖ ਹੁੰਦਾ ਹੈ ਭਾਰੀ
ਕਿਰਪਾ
ਸਿੰਘ ਜੀ ਹੁਣ ਸਤਿਗੁਰੂ ਸਾਹਿਬ ਜੀ ਦੀ ਐਸੀ ਮਾਇਆ ਪਾਈ ਹੋਈ ਸੀ ਆਪਣੇ ਮਾਤਾ ਪਿਤਾ ਦੇ ਉੱਤੇ ਵੀ ਉਹ ਪੁੱਤਰੀ ਸਮਝੇ ਸਨ ਐਸੇ ਮੋਹ ਵਿੱਚ ਪਏ ਹੋਏ ਸਨ ਜੈਸੇ ਸਾਡੇ ਵੀ ਸਾਰਿਆਂ ਦੇ ਉੱਤੇ ਹੀ ਵਾਹਿਗੁਰੂ ਪਰਮੇਸ਼ਰ ਨੇ ਮਾਇਆ ਪਾਈ ਮੋਹ ਪਾਇਆ ਹੋਇਆ ਹੈ ਤੇ ਸੰਗਤ ਹੈ ਗੁਰੂ ਨਾਨਕ ਸਾਹਿਬ ਜੀ ਜਿਸ ਮੋਹ ਨੇ ਬੜੇ ਬੜੇ ਰੋਲ ਦਿੱਤੇ ਬੜੇ ਬੜੇ ਰਿਸ਼ੀ ਮਹਾਤਮਾ ਆਪ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਹੁਣ ਚਾਹਿਆ ਕਿ ਇਹਨਾਂ ਦੀ ਥੋੜੀ ਅਵਸਥਾ ਹੈ ਇਹਨਾਂ ਨੂੰ ਗਿਆਨ ਦੀ ਬਖਸ਼ਿਸ਼ ਕਰ ਦਈਏ ਬਜ਼ੁਰਗਾਂ ਨੂੰ ਵੀ ਤੇ ਉਸ ਵੇਲੇ ਸਤਿਗੁਰੂ ਸਾਹਿਬ ਮਹਾਰਾਜ ਜੀ ਨੇ
ਕਿਰਪਾ ਅਵਲੋਕੇ
ਇਸ ਤਰ੍ਹਾਂ ਤੈਅ ਕਰਕੇ ਐਸਾ ਉਪਦੇਸ਼ ਦੇ ਕਰਕੇ ਜਿਹੜੀ ਬੁੱਧੀ ਬੇੜੀ ਵਾਂਗ ਹੈ ਤੇ ਜਿਹੜਾ ਪਾਣੀ ਹੈ ਇਹ ਸਮਝ ਲਓ ਪਦਾਰਥਾਂ ਦਾ ਮੋਹ ਹੈ ਤੇ ਐਸਾ ਉਪਦੇਸ਼ ਦੇ ਕੇ ਇਸ ਤੋਂ ਗੁਰੂ ਆਪ ਸਾਵਧਾਨ ਹੋ ਕੇ ਪਾਰ ਕਰ ਦੇਣ ਤੇ ਉਹ ਨਿਹਾਲ ਹੋ ਜਾਂਦਾ ਹੈ ਇਸ ਤਰ੍ਹਾਂ ਬ੍ਰਸ਼ਨ ਕਹਿ ਕੇ ਮੇਹਰ ਦੀ ਨਜ਼ਰ ਦੇ ਨਾਲ ਤੱਕਿਆ
ਰੋਕੇ
ਜਿਹੜੀ ਮਾਇਆ ਕੋ ਆਉਂਦੀ ਪਈ ਹੈ ਨਾ ਸਾਰਿਆਂ ਦੇ ਹਿਰਦੇ ਦੇ ਉੱਤੇ ਇਹੀ ਸਭ ਕੁਛ ਕਰਦੀ ਕਰਾਉਂਦੀ ਹੈ ਜਿੰਨਾ ਵੀ ਸੰਸਾਰ ਹੈ ਉਹ ਮਾਇਆ ਜਿਹੜੀ ਸੀ ਉਹ ਰੋਕ ਦਿੱਤੀ ਗੁਰੂ ਮਹਾਰਾਜ ਨੇ
ਸਚਨ ਗਿਆਤ ਦਾ ਮਹਿ ਆਏ
ਬੜੀ ਛੇਤੀ ਦੇ ਨਾਲ ਜਿਹੜੀ ਸੂਝ ਸਮਝ ਹੈ ਅਸਲੀ ਗਿਆਨ ਹੈ ਉਹ ਚਿੱਤ ਦੇ ਵਿੱਚ ਐਸੀ ਗਿਆਨ ਦੀ ਸੂਝ ਬੂਝ ਆ ਗਈ ਹੈ
ਜਨ ਮਰ ਉਤਰ ਗਏ ਸੁਧ ਪਾਏ
ਕਿਸੇ ਨੇ ਸ਼ਰਾਬ ਪੀਤੀ ਹੋਵੇ ਤੇ ਉਸਦਾ ਮਦ ਮਸਤੀ ਚੜੀ ਹੋਈ ਹੋਵੇ ਅਮਲ ਚੜਿਆ ਹੋਵੇ ਤੇ ਉਤਰ ਜਾਏ ਤੇ ਉਹਨੂੰ ਆਪਣੇ ਆਪ ਦਾ ਪਤਾ ਲੱਗ ਜਾਂਦਾ ਆਲੇ ਦੁਆਲੇ ਦੇ ਵੀ ਸੂਝ ਹੋ ਜਾਂਦੀ ਹੈ ਜਨ ਮਦ ਉਤਰ ਗਏ
ਸੁਧ ਪਾਏ
ਇਸ ਤਰ੍ਹਾਂ ਕੋਈ ਸ਼ਰਾਬ ਪੀਤੀ ਸ਼ਰਾਬ ਪੀਤੀ ਉਸਦੀ ਉਤਰ ਜਾਵੇ ਤੇ ਫੇਰ ਉਸਨੂੰ ਹੋਸ਼ ਸਮਝ ਆ ਜਾਂਦੀ ਹੈ ਇਸ ਤਰ੍ਹਾਂ ਜਿਹੜਾ ਅਸਲੀ ਆਤਮਿਕ ਸਰੂਪ ਹੈ ਜਨ ਨਾਨਕ ਬਿਨ ਆਪਾ ਜੀ ਨੇ ਮਿਟਿਆ ਨੇ ਭਰਮ ਕੀ ਕਾਈ ਉਹਦੀ ਉਹਦੇ ਵਾਲੀ ਰੁੱਖ ਹੋ ਗਿਆ ਹੈ ਸਮਝਣ ਲਈ ਵਿਚਾਰ ਹੋ ਗਈ ਹੈ ਬਹੁਤ ਪ੍ਰੇਮ ਕਰਕੇ ਬੋਲਿਆ ਹੈ
ਮੈਂ ਜਾਣਤ ਰਹੋ ਸੁਖ ਮੇਰਾ
ਹਮੇ ਨਿਸ਼ਚਾ ਸ਼ਰਧਾ ਆ ਗਈ ਹੈ ਕਿ ਮੈਂ ਕਹਿੰਦਾ ਬਾਬਾ ਚਾਲੂ ਕਹਿੰਦਾ ਕਿ ਮੈਂ ਤਾਂ ਹੁਣ ਤਾਂ ਹੀ ਤੁਹਾਨੂੰ ਇਹੀ ਸਮਝਦਾ ਰਿਹਾ ਕਿ ਤੁਸੀਂ ਮੇਰੇ ਪੁੱਤਰ ਹੋ
ਮਹਾਂਪੁਰਖ
ਤੋਂ ਬੜੇ ਦਿਨਾਂ ਤੇ ਜਾਣਤਾ ਕਰਨ ਵਾਲੇ ਤੇ ਮਹਾਨ ਪੁਰਖ ਵਾਹਿਗੁਰੂ ਪਰਮੇਸ਼ਰ ਸਰੂਪ
ਹੋ
ਜਿਵੇਂ ਸ਼ਰਧਾ ਸਿੱਖ ਦੇ ਤਾਈ ਹੋ ਜਾਏ ਭਾਵਨਾ ਹੋ ਜਾਏ ਜਗਿਆਸੂ ਨੂੰ ਐਸੇ ਵਿਚਾਰ ਪ੍ਰੇਮ ਪ੍ਰੀਤੀ ਆ ਗਈ ਹੈ ਮੇਰੇ ਚਿੱਤ ਦੇ ਵਿੱਚ ਮਹਾਰਾਜ ਜਿਹੜਾ ਅਸਲੀ ਸਰੂਪ ਦਾ ਗਿਆਨ ਹੈ ਉਹਦੀ ਕਿਰਪਾ ਕਰੋ ਬਖਸ਼ਿਸ਼ ਕਰੋ ਗਿਆਨ ਦੇ
ਦਿਓ
ਕਰਕੇ ਜਨਮ ਮਰਨ ਸਭ ਹੀ ਨਾਸ਼ ਹੋ
ਜਾਵੇ
ਜਿਹੜਾ ਅਚਲ ਆਤਮਨੰਦ ਸਰੂਪ ਹੈ ਉਹ ਹਿਰਦੇ ਦੇ ਵਿੱਚ ਪ੍ਰਗਟ ਹੋ
ਜਾਵੇ ਹਾਂਜੀ
ਮੈਂ ਕੌਣ ਹਾਂ ਤੇ ਮੈਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਹੈ ਕਿ ਆਪਣੇ ਮਨ ਦੇ ਅੰਦਰ ਕਿ ਮੈਂ ਕੀ ਹਾਂ ਇਸ ਚੀਜ਼ ਨੂੰ ਪੁਰਸ਼ ਕੋਈ ਵੀ ਸਰਗਤ ਰਹੇ ਵਿਚਾਰ ਕਰੇ ਕਿ ਮੈਂ ਹੈ ਕੀ ਹੈ ਜੈਸੇ ਸਤਿਗੁਰੂ ਸਾਹਿਬ ਜੀ ਦਾ ਵਚਨ ਹੈ ਕਿ ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ ਕਿ ਮੈਂ ਕੀ ਚੀਜ਼ ਹੈ ਕਿ ਮੈਂ ਇਹ ਸਰੀਰ ਹੀ ਹਾਂ ਇਹ ਜਿਹੜਾ ਇਹ ਕੁਝ ਹੈ ਜਾਂ ਇਸਨੂੰ ਸਮਝਦੇ ਅਸੀਂ ਸਰੀਰ ਨੂੰ ਕਿ ਮੈਂ ਇਹੀ ਹਾਂ ਕਿ ਮੈਂ ਕੀ ਚੀਜ਼ ਹੈ ਮੈਂ ਕੀ ਹਾਂ ਤੇ ਮੈਨੂੰ ਤਾਂ ਇਸ ਗੱਲ ਦੀ ਕੋਈ ਸ਼ੁੱਧ ਗਿਆਤ ਹੀ ਨਹੀਂ ਹੈ
ਮੈਨੂੰ
ਤਾਂ ਇੰਨਾ ਹੀ ਪਤਾ ਹੈ ਜੇ ਕੋਈ ਚੰਗੀਆਂ ਚੀਜ਼ਾਂ ਪਦਾਰਥ ਹੋ ਮਿਲ ਜਾਣ ਤੇ ਖੁਸ਼ੀ ਹੋ ਜਾਂਦੀ ਹੈ ਤੇ ਜੇਕਰ ਕੋਈ ਐਸਾ ਦੁੱਖ ਸੋਗ ਆ ਵਾਪਰੇ ਕੋਈ ਵਿਛੋੜਾ ਹੋ ਜਾਏ ਕੋਈ ਮਰ ਜਾਏ ਤੇ ਫਿਰ ਸੋਗ ਦੇ ਵਿੱਚ ਰਹਿਣਾ ਹਾਂ
ਮਨ
ਸਿਕਿੰਟ ਮਾਤਰ ਵੀ ਮਨ ਜਿਹੜਾ ਹੈ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਫੈਲਦਾ ਹੀ ਨਹੀਂ ਹੈ
ਹਮੇਸ਼ਾ
ਕਿਸੇ ਦੇ ਨਾਲ ਮੋਹ ਪਾ ਲਿਆ ਕਿਸੇ ਦੇ ਨਾਲ ਈਰਖਾ ਹੋ ਗਈ ਇਸ ਤਰ੍ਹਾਂ ਹੀ ਸ਼ਰਧਾ ਸ਼ਰਧਾ ਰਹਿੰਦਾ ਹੈ ਮਨ ਦਾ ਸੰਕਲਪ ਇਸ ਤਰ੍ਹਾਂ ਦੀ ਜਗਿਆਸਾ ਇੱਛਾ ਨੂੰ ਵੇਖ ਕਰਕੇ ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ
ਬੋਲੇ ਬਚਨ ਗਿਆਨ ਕੇ ਰਾਤਾ
ਜੋ ਗਿਆਨ ਦੇ ਅਵਧੀ ਰੂਪ ਹਨ ਗਿਆਨ ਦੀ ਖੰਡ ਰੂਪ ਹਨ ਐਸੇ ਬਚਨ ਆਪਣੇ ਪਿਤਾ ਦੇ ਤਾਈ ਬੋਲੇ ਹਨ
ਪਰਮੇਸ਼ਰ ਤੇ ਬੇਮੁਖ ਜੋਏ
ਭਾਈ ਜਿਹੜਾ ਪਰਮੇਸ਼ਰ ਤੋਂ ਬੇਮੁਖ ਹੋਣਾ ਹੈ
ਮਨ ਜੋ ਨਾਮ ਲਿਖੀ ਜਾ ਸੋਏ
ਉਹੀ ਉਪਦੇਸ਼ ਦਿੰਦੇ ਹਨ ਕਿ ਮਨ ਜੋ ਨਾਮ ਲਿਖੀ ਜਾ ਸੋਏ ਜਿਹੜਾ ਪਰਮੇਸ਼ਰ ਤੋਂ ਬੇਮੁਖ ਹੋਣਾ ਹੈ ਇਸ ਆਤਮਾ ਦਾ ਇਸੇ ਨੂੰ ਸਮਝ ਲਓ ਇਹੀ ਮਨ ਲਖਣਾ ਕਰੋ ਜਾਣਨਾ ਕਰੋ
ਜੋ ਸਰੂਪ ਮਨ ਸਨਮੁਖ ਹੈ ਲਾਗਾ
ਇਹ ਮਨ ਕੀ ਚੀਜ਼ ਹੈ ਮਨ ਜਿਹੜਾ ਵਾਹਿਗੁਰੂ ਪਰਮੇਸ਼ਰ ਵੱਲੋਂ ਇਹ ਬੇਮੁਖ ਹੋ ਜਾਣਾ ਹੈ ਤੇ ਉਹਦਾ ਹੀ ਨਾਮ ਤੁਸੀਂ ਮਨ ਜਾਣ ਲਓ ਜਿਹੜਾ ਇਸ ਆਤਮਾ ਦਾ ਬੇਮੁਖ ਹੋ ਜਾਣਾ ਉਹੀ ਮਨ ਬਣ ਜਾਂਦਾ ਹੈ ਬਸ ਉਹੀ ਮਨ ਨਾਮ ਲਿਖੀ ਜਾਏ ਸੋਏ ਉਸੇ ਟਾਈਮ ਮਨ ਜਾਣ ਲਵੋ
ਜੋ ਸਰੂਪ
ਜਿਹੜਾ ਭਾਈ ਵਾਹਿਗੁਰੂ ਪਰਮੇਸ਼ਰ ਦਾ ਜੋ ਪਾਵਨ ਸਰੂਪ ਹੈ ਉਸਦੇ ਸਾਹਮਣੇ ਹੋ ਕਰਕੇ ਉਸਦੇ ਨਾਲ ਲੱਗਿਆ ਪ੍ਰੇਮ ਕਰਨ ਲੱਗ ਪਿਆ ਹੈ ਉਹ ਬੜੇ ਚੰਗੇ ਭਾਗਾਂ ਵਾਲਾ ਬਣ ਗਿਆ ਤੇ ਉਹ ਅਮਨ ਜਿਹੜੀ ਅਮਨ ਅਵਸਥਾ ਹੈ ਅਪੁਰ ਅਵਸਥਾ ਹੈ ਜਿੱਥੇ ਮਨ ਨਹੀਂ ਹੈ ਤੇ ਉਹ ਅਮਨ ਇਸ ਮਨ ਤੋਂ ਪਰੇ ਹੋ ਗਿਆ ਹੈ ਜੈਸੇ ਆਪ ਇਹ ਸਭ ਪਰਮ ਸਿਧਾਂਤ ਹੈ ਜਿਸ ਦੇ ਤਾਈ ਅਗਨ ਨਾ ਗੋਚਰ ਕੇ ਹੈ ਅਗਨ ਮਨ ਵੀ ਜਿੱਥੇ ਪਹੁੰਚ ਨਹੀਂ ਇੰਦਰੀਆਂ ਵੀ ਜਿੱਥੇ ਪਹੁੰਚ ਨਹੀਂ ਉਹ ਆਤਮ ਸਰੂਪ ਹੈ ਤੇ ਉਸ ਤੋਂ ਬੇਮੁਖ ਹੋ ਕਰਕੇ ਮਨ ਤੇ ਹੋਰ ਅੱਗੇ ਪ੍ਰਗਤੀ ਪਈ ਹੋਈ ਹੈ। ਸਮਝਾਉਣ ਵਾਸਤੇ ਕਿਉਂਕਿ ਡੂੰਘਾ ਗਿਆਨ ਹੈ ਤੇ ਉਹ ਸਮਝਾਉਣ ਵਾਸਤੇ ਇੱਕ ਦ੍ਰਿਸ਼ਟਾਂਤ ਦਿੰਦੇ ਹਨ। ਜਿਸ ਤਰ੍ਹਾਂ ਪਾਣੀ ਹੈ ਨਾ, ਤੇ ਸੂਰਜ ਤੋਂ ਸੂਰਜ ਦੀ ਤਪਸ਼ ਤੋਂ ਬੇਮੁਖ ਹੋ ਕਰਕੇ ਪਾਣੀ ਜਿਹੜਾ ਬਹੁਤ ਠੰਡ ਦੇ ਨਾਲ ਤੇ ਉਹ ਜੰਮ ਜਾਂਦਾ, ਬਰਫ਼ ਬਣ ਜਾਂਦੀ ਹੈ।
ਸਨਮੁਖ ਤੇ ਜਲ ਪਰ ਪਾਵੈ,
ਤੇ ਉਹ ਬਰਫ਼ ਬਣ ਜਾਂਦਾ ਨਾ ਪਾਣੀ, ਜਦੋਂ ਸੂਰਜ ਤੋਂ ਬੇਮੁਖ ਹੋ ਜਾਂਦਾ ਹੈ। ਆਪ ਸੂਰਜ ਦੇ ਦਰਸ਼ਨ ਨਹੀਂ ਹੁੰਦੇ, ਸੂਰਜ ਦੀ ਤਪਸ਼ ਨਹੀਂ ਲੱਗਦੀ, ਗਰਮਾਇਸ਼ ਨਹੀਂ ਲੱਗਦੀ, ਤੇ ਪਾਣੀ ਜਿਹੜਾ ਹੈ ਬਹੁਤ ਠੰਡ ਕਰਕੇ ਜੰਮਦਾ ਜੰਮਦਾ ਤੇ ਬਰਫ਼ ਬਣ ਜਾਂਦਾ। ਜਦ
ਰਾਮੁਖ ਬਰਫ਼ ਹੋ ਜਾਵੇ,
ਜਿਸ ਤਰ੍ਹਾਂ ਬਲੀ ਪੰਕਤੀ ਸੂਰਜ ਤੋਂ ਉਲਟ ਹੋ ਕਰਕੇ ਬੇਮੁਖ ਹੋ ਕੇ ਬਰਫ਼ ਬਣ ਜਾਂਦਾ ਹੈ ਪਾਣੀ।
ਸਨਮੁਖ ਤੇ ਜਲ ਪਰ ਪਾਵੈ,
ਸੂਰਜ ਦੇ ਸਾਹਮਣੇ ਹੋ ਜਾਏ, ਉਹਦੀ ਧੁੱਪ ਪੈਣ ਲੱਗ ਪਏ, ਕਿਰਨਾਂ ਪੈਣ ਲੱਗ ਪੈਣ, ਉਹੀ ਬਰਫ਼ ਢਲ ਕਰਕੇ ਤੇ ਫਿਰ ਉਹ ਪਾਣੀ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਬਸ ਇੰਨੀ ਗੱਲ ਹੀ ਹੈ, ਇਹ ਜਿਹੜਾ ਆਤਮਾ ਹੈ ਇਹ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਹੋ ਕਰਕੇ, ਜੈਸੇ ਆਪ ਵਾਹਿਗੁਰੂ ਪਰਮੇਸ਼ਰ ਤੋਂ ਸੂਰਜ ਵਾਂਗ ਹੈ, ਉਸ ਦੀਆਂ ਕਿਰਨਾਂ ਜਿਹੜੀਆਂ ਹਨ ਉਹ ਗਿਆਨ ਉਪਦੇਸ਼ ਦੀਆਂ ਹਨ, ਧਰਤੀ ਬਾਣੀ ਰੂਪ ਹੈ, ਤੇ ਉਸ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਭਗਤੀ ਹੈ, ਗਿਆਨ ਹੈ, ਉਸ ਦੀ ਤਪਸ਼ ਹੈ। ਇਹ ਜਦ ਸਾਡਾ ਆਤਮਾ ਜਿਹੜਾ ਬੇਮੁਖ ਹੋਇਆ ਹੈ ਵਾਹਿਗੁਰੂ ਦੇ ਸਨਮੁਖ ਹੋ ਜਾਵੇ, ਤੇ ਜਿਵੇਂ ਫਿਰ ਬਰਫ਼ ਢਲ ਕਰਕੇ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਆਰਾਮ, ਜੋਤੀ ਜੋਤ ਰਲੀ ਸੰਪੂਰਨ ਸੀ ਆਰਾਮ। ਸੋ ਫਿਰ ਮੁੜ ਕੇ ਉਹ ਭਾਈ ਪਾਣੀ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ।
ਭਾਈ
ਇਸ ਦੀ ਮਨ ਦੀ ਐਸੀ ਹਾਲਤ ਹੀ ਜਾਣ ਲਓ, ਐਸੀ ਰੀਤੀ ਸਮਝ ਲਵੋ,
ਪਰਮੇਸ਼ਰ ਇਸ
ਨੂੰ ਪਰਮੇਸ਼ਰ ਵਾਲੀ ਮਨ ਨੂੰ ਬੇਮੁਖ ਹੋਇਆ ਹੋਇਆ ਹੈ, ਤਾਂ ਇਹ ਜੜ ਤੇ ਬਰਫ਼ ਦੀ ਨਿਆਈ ਬਣਿਆ ਹੋਇਆ ਹੈ। ਜੀਵ ਭਾਵ ਨੂੰ ਪ੍ਰਾਪਤ ਹੋਇਆ ਹੈ, ਇਸ ਨੂੰ ਪਰਮੇਸ਼ਰ ਬਣੀ ਉਸਦੇ ਸਨਮੁਖ ਹੈ, ਪੱਕਿਆਂ ਕਰ
ਦਈਏ।
ਫਿਰ ਜਿਹੜੀ ਕੋਈ ਐਸੀ ਕਿਸੇ ਪਦਾਰਥ ਕਰਕੇ ਖੁਸ਼ੀ ਤੇ ਵਿਛੋੜੇ ਕਰਕੇ ਸੋਗ ਹੋਣਾ ਹੈ, ਤੇ ਕਿਸੇ ਦੇ ਨਾਲ ਕੋਈ ਐਵੀਂ ਮੋਹ ਕਰਨਾ ਹੈ, ਤੇ ਨਾਲ ਕਿਸੇ ਦੇ ਈਰਖਾ ਕਰਨੀ ਹੈ, ਇਹ ਜਿਹੜੇ ਐਸੇ ਅਵਗੁਣ ਹਨ ਉਹਨਾਂ ਵੱਲੋਂ ਹਟ ਕਰਕੇ, ਤੇ ਫਿਰ ਇਹ ਕਹਿੰਦੇ ਜੀ ਮਨ ਨਹੀਂ ਟਿਕਦਾ, ਤੇ ਫਿਰ ਐਨ ਭਾਈ ਇਹ ਸਥਿਤ ਹੋ ਜਾਂਦਾ ਹੈ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਵਿੱਚ, ਨਾਮ ਵਿੱਚ। ਬਹੁਤ ਵਿਚਾਰਾਂ ਜਿਹੜੇ ਕੋਈ ਹੁਣ ਐਸਾ ਉਪਦੇਸ਼ ਹੈ ਕਿ ਗਿਆਨ ਦਾ ਉਪਦੇਸ਼ ਹੈ, ਵਾਹਿਗੁਰੂ ਪਰਮੇਸ਼ਰ ਦੇ ਰੂਪ ਹੋਣ ਦਾ ਉਪਦੇਸ਼ ਹੈ, ਕਿਤੇ ਕਿਤੇ ਐਸੇ ਵੀ ਆਉਂਦੇ ਹੈ ਤੇ ਜੈਸੇ ਬਹੁਤ ਬੇਅੰਤਰਾਂ ਦੇ ਉਪਦੇਸ਼ ਆਉਂਦੇ ਹਨ। ਸੋ ਜਿਹੜੇ ਕਈ ਪ੍ਰੇਮੀ ਐਸੇ ਕਹਿੰਦੇ ਜੀ ਸਾਨੂੰ ਹੋਰ ਕੋਈ ਇੱਛਾ ਨਹੀਂ, ਬਾਣੀ ਪੜ੍ਹਿਆ ਮਨ ਨਹੀਂ ਚੜਦਾ, ਤੇ ਉਹ ਚਲੇ ਜਾਂਦਾ ਹੈ, ਵਿੱਚ ਦੀ ਚਲੇ ਜਾਂਦਾ ਹੈ, ਇੱਧਰ ਉੱਧਰ ਹੋ ਜਾਂਦਾ ਹੈ। ਤੇ ਉਹ ਸਤਿਗੁਰੂ ਸਾਹਿਬ ਜੀ ਐਸਾ ਉਪਦੇਸ਼ ਦੇ ਰਹੇ ਹਨ ਕਿ ਇਹ ਜਿਹੜੇ ਰਾਗ ਦੁਆਸ਼ ਹੈ ਤੇ ਨਾਲ ਹਰ ਤੇ ਸੋਗ ਹੈ, ਫਿਰ ਜਿਸ ਵੇਲੇ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੁੰਦਾ ਹੈ ਤੇ ਫਿਰ ਭਾਈ ਇਹ ਟਿਕ ਜਾਂਦਾ ਹੈ ਇਹਨਾਂ ਤੋਂ ਰਹਿਤ ਹੋ
ਕੇ।
ਵਾਹਿਗੁਰੂ ਪਰਮੇਸ਼ਰ ਜੀ ਪਤਾ ਤਾਂ ਲੱਗੇ ਕਿ ਹੈ ਕਿੱਥੇ ਕੁ, ਗਿਆਨ ਦੇ ਜਿਹੜਾ ਗੁਰੂ ਘਰ ਦਾ ਗਿਆਨ ਹੈ ਇਹ ਸਮਝਣਾ ਹੈ। ਦੁਨੀਆਂ ਵਿੱਚ ਬੜੇ ਮਤ ਮਤਾਂਤਰ ਹਨ ਤੇ ਕਈਆਂ ਦਾ ਉਲਟ ਗਿਆਨ ਵੀ ਹੈ, ਕਈਆਂ ਦਾ ਭਰਮ ਗਿਆਨ ਵੀ ਹੈ। ਉਹ ਜਿਹਨਾਂ ਨੂੰ ਪਤਾ ਹੀ ਨਹੀਂ ਗਿਆਨ ਕੀ ਹੁੰਦਾ ਕੀ ਰੱਬ ਹੁੰਦਾ, ਉਹਨਾਂ ਨੂੰ ਭਰਮ ਭੁਲੇਖਿਆਂ ਚ ਪਾ ਦਿੰਦੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਕੋਈ ਭੁਲੇਖੇ ਵਿੱਚ ਨਾ ਪਵੇ, ਭਰਮ ਵਿੱਚ ਨਾ ਪਵੇ, ਸਹੀ ਗਿਆਨ ਹੋਵੇ। ਹੁਣ ਸਹੀ ਗਿਆਨ ਜਿਸ ਤਰ੍ਹਾਂ ਕੋਈ ਜੇ ਕੋਈ ਪਰਮੇਸ਼ਰ ਨੂੰ ਮੈਂ ਜਪਿਆ ਕਰਾਂ, ਮੈਨੂੰ ਦੱਸੋ ਕਿ ਕਿੱਥੇ ਧਿਆਨ ਧਰਿਆ ਕਰਾਂ, ਇਹ ਕਹਿੰਦੇ ਮੱਥੇ 'ਚ ਧਿਆਨ ਧਰਿਆ ਕਰ, ਕੀ ਕਹਿੰਦੇ ਨਾਭੀ 'ਚ ਧਿਆਨ ਧਰਿਆ ਕਰ, ਕੀ ਕਿੱਥੇ ਦੱਸਦੇ ਕਿ ਕਿੱਥੇ, ਕਹਿੰਦੇ ਦਸਵੇਂ ਦੁਆਰ 'ਚ ਧਿਆਨ ਧਰਿਆ ਕਰ, ਫਿਰ ਤੇਰੇ ਅਨਹਦ ਬਾਜੇ ਵੱਜਣਗੇ, ਇਹ ਚੀਜ਼ ਹੋਊਗੀ। ਇਸ ਤਰ੍ਹਾਂ ਦੇ ਬਹੁਤ ਵਿਚਾਰ ਚਲੇ ਹੋਏ ਹਨ ਸੰਸਾਰ ਦੇ ਵਿੱਚ। ਸੋ ਹੁਣ ਵੀ ਜੇ ਤੁਸੀਂ ਕਹੋ ਕਿ ਰੱਬ ਪਤਾ ਤਾਂ ਲੱਗੇ ਕਿ ਕਿੱਥੇ ਹੈ, ਉਹਦੇ ਸਨਮੁਖ ਹੋਣਾ, ਮਨ ਨੂੰ ਸਨਮੁਖ ਕਰਨਾ, ਮਨ ਨੂੰ ਸਨਮੁਖ ਕਰਨਾ, ਮਨ ਦੇ ਅੰਦਰ ਜਿਹੜੀ ਜਾਤ ਹੈ ਸੂਝ ਸਮਝ ਹੈ ਉਸਨੂੰ ਸੁਰਖ ਕਿਹਾ ਜਾਂਦਾ। ਉਹ ਸਾਰਿਆਂ ਦੇ ਅੰਦਰ ਹੀ ਹੈ ਇਹ ਵਸਤੂ। ਹੁਣ ਦੱਸਣ ਲੱਗੇ ਹੈ ਕਿ ਵਾਹਿਗੁਰੂ ਪਰਮੇਸ਼ਰ ਹੈ ਕਿੱਥੇ, ਉਹਦੇ ਸਾਹਮਣੇ ਕਿਸ ਤਰ੍ਹਾਂ ਇਸ ਮਨ ਦੇ ਤਾਂ ਕਰਨਾ ਹੈ, ਤੇ ਫਿਰ ਇਹ ਮਨ ਤੂੰ ਜੋਤ ਸਰੂਪ ਹੈ, ਜੋਤੀ ਵਾਹਿਗੁਰੂ ਦਾ ਹੀ ਸਰੂਪ ਹੈ ਤੂੰ ਅਸਲ ਦੇ ਵਿੱਚ, ਐਸਾ ਵਿਚਾਰ ਦੱਸਣ ਲੱਗੇ ਹਨ।
ਸਭ ਥਾਨ ਸਭ ਜੀਵਨ ਮਾਏ,
ਉਹ ਵਾਹਿਗੁਰੂ ਪਰਮੇਸ਼ਰ ਹੈ ਕਿੱਥੇ? ਸਭ ਥਾਨਾਂ ਦੇ ਵਿੱਚ ਹੀ ਹੈ ਕਿ ਸਰਵਤਰ ਦੇਸਾ ਹੈ ਕਿ ਸਰਵਤਰ ਪੇਸ਼ਾ ਹੈ ਕਿ ਸਭ ਜੀਵਾਂ ਦੇ ਵਿੱਚ ਹੀ ਹੈ?
ਪਰਮੇਸ਼ਰ ਬਿਨ ਦੂਜਾ ਨਾਹੀ।
ਅਸਲ ਗੱਲ ਤਾਂ ਇਹ ਹੈ ਕਿ ਸਾਨੂੰ ਤਾਂ ਗਿਆਨੀਆਂ ਨੂੰ ਰੱਬ ਦਿਸਦਾ ਹੀ ਨਹੀਂ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਦੂਸਰਾ ਹੈ ਹੀ ਨਹੀਂ ਹੈ।
ਧਰਮੀ ਸਰਵ ਵਿਖਾ ਜਲ ਜੈਸੇ,
ਕਹਿੰਦੇ ਜਿਸ ਤਰ੍ਹਾਂ ਹੁਣ ਕਹਿੰਦੇ ਜੀ ਪ੍ਰਤੀਕ ਕਿਉਂ ਨਹੀਂ ਹੈ, ਜਿਸ ਤਰ੍ਹਾਂ ਕਿਉਂ ਨਹੀਂ ਤੇ ਪ੍ਰਗਟ ਕਿਵੇਂ ਹੋ ਜੂ? ਵਾਹਿਗੁਰੂ ਪਰਮੇਸ਼ਰ ਉਹ ਇੱਕ ਦ੍ਰਿਸ਼ਟਾਂਤ ਬੜਾ ਸੁੰਦਰ ਦਿੰਦੇ ਹਨ ਕਿ ਜਿਸ ਤਰ੍ਹਾਂ ਵੇਖ ਲਓ ਭਾਈ ਧਰਤੀ ਸਭ ਥਾਂ ਦੇ ਵਿੱਚ ਹੀ ਹੈ ਤੇ ਸਭ ਧਰਤੀ ਦੇ ਵਿੱਚ ਜਿਹੜਾ ਉਹ ਧਰਤੀ ਧਰਤੀ ਹੇਠ ਵਸੰਦਾ ਪਾਣੀ ਤੇ ਧਰਤੀ ਦੇ ਹੇਠਾਂ ਧਰਤੀ ਦੇ ਵਿੱਚ ਸਭ ਥਾਂ ਦੇ ਵਿੱਚ ਹੀ ਪਾਣੀ ਹੈ।
ਪਰਮਾਤਮਾ ਰਹੇ ਪੁਰਸ਼ ਵੈਸੇ,
ਇਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਸਭ ਥਾਂ ਦੇ ਵਿੱਚ ਪੂਰਨ ਹੋ ਰਿਹਾ ਹੈ।
ਸੁਣਦੇ ਕਹੋ ਨਹਿ ਦੇਤ ਦਿਸਾਏ,
ਜੇ ਤੁਸੀਂ ਕਹੋ ਬਜ਼ੁਰਗਾਂ ਨੂੰ ਉਪਦੇਸ਼ ਦਿੰਦੇ ਕਿ ਰੱਬ ਦਿਸਦਾ ਕਿਉਂ ਨਹੀਂ ਹੈ, ਇਸ ਦਾ ਉੱਤਰ ਦੇਣ ਲੱਗੇ ਹਨ।
ਸੋਬਿਨ ਨੇਕੀ ਦਿਓ ਬਤਾਏ,
ਦਿਸਦਾ ਕਿਉਂ ਨਹੀਂ ਤੇ ਦਿਸੇ ਕਿਵੇਂ? ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਕਰਕੇ ਤੇ ਉਹ ਤੁਹਾਨੂੰ ਬੜੀ ਜੋਤੀ ਤਰੀਕਾ ਜਿਹੜਾ ਉਹ ਦੱਸ ਦਿੰਦੇ ਆ। ਲੋਕ ਪੁੱਛਦੇ ਨੇ ਜੀ ਰੱਬ ਕਿਵੇਂ ਮਿਲੇ, ਵਾਹਿਗੁਰੂ ਹੈ ਕਿੱਥੇ ਹੈ? ਉਹ ਗੁਰੂ ਨਾਨਕ ਸਾਹਿਬ ਜੀ ਆਪ ਦੱਸਣ ਲੱਗੇ ਹਾਂ।
ਯਾਨੀ ਕੋ ਜੋੜਦਾ ਬਿਮਲਾ,
ਲੋ ਭਾਈ ਜਿਨ੍ਹਾਂ ਨੂੰ ਤਾਂ ਵਾਹਿਗੁਰੂ ਦਾ ਗਿਆਨ ਹੋਇਆ ਹੋਇਆ ਹੈ, ਜਿਨ੍ਹਾਂ ਦਾ ਬਹੁਤ ਹੀ ਚਿੱਤ ਸ਼ੁੱਧ ਤੇ ਸਾਫ਼ ਹੈ, ਸਭ ਮੈਲਾਂ ਤੋਂ ਰਹਿਤ ਹੈ, ਵਕਾਰਾਂ ਦੇ ਫੁਰਨੇ ਹਨ ਇਹਨਾਂ ਤੋਂ ਰਹਿਤ ਹੈ, ਪਾਪਾਂ ਦੇ ਫੁਰਨੇ ਹਨ ਇਹਨਾਂ ਤੋਂ ਰਹਿਤ ਹੈ, ਜਿਸ ਨਾਲ ਦੇਖ ਲਓ ਧਰਤੀ ਦੇ ਵਿੱਚ ਹੀ ਕਈ ਥਾਂ ਪਹਾੜੀ ਲਾ ਕੇ ਉਹਨਾਂ ਦੇ ਵਿੱਚੋਂ ਹੀ ਸੋਮੇ ਨਿਕਲਦੇ ਆਪ ਹੀ ਹੈ ਨਾ, ਪਾਣੀ ਦਿਸਦਾ ਉੱਥੇ ਤੇ ਉਹ ਤੇ ਉਹਨਾਂ ਦੇ ਥਾਂ ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਹੋਇਆ ਹੈ ਉਹਨਾਂ ਨੇ ਤਾਂ ਇਸ ਤਰ੍ਹਾਂ ਜਿਵੇਂ ਸੋਮਿਆਂ ਦਾ ਪਾਣੀ ਵਗਦਾ ਹੁੰਦਾ ਹੈ, ਇਸ ਤਰ੍ਹਾਂ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੈ। ਜਿਹਨੂੰ ਹਾਲੇ ਵਾਹਿਗੁਰੂ ਮਿਲਿਆ ਨਹੀਂ ਤੇ ਇੱਛਾ ਹੈ ਕਿ ਸਾਨੂੰ ਵਾਹਿਗੁਰੂ ਦੇ ਦਰਸ਼ਨ ਹੋਣ ਪ੍ਰਾਪਤ ਹੋ ਜਾਣ, ਜਗਿਆਸੀ ਕੋ ਜਿਹੜਾ ਜਗਿਆਸੀ ਉਸਦਾ ਮਨ ਜਾ ਜੋ ਹਿਰਦਾ ਹੈ, ਉਹ ਜਿਸ ਤਰ੍ਹਾਂ ਖੂਹ ਦਾ ਪਾਣੀ ਹੁੰਦਾ ਹੈ ਨਾ, ਇਸ ਤਰੀਕੇ ਦੇ ਨਾਲ ਜਾਣ ਲਓ,
ਯਤਨ ਕਰੇ ਜਲ ਕਰਨ ਆਵੇ,
ਖੂਹ ਤਾਂ ਹੈਗਾ ਜਰੂਰ, ਪਾਣੀ ਦਿਸਦਾ ਵੀ ਹੈ, ਪਰ ਯਤਨ ਤਾਂ ਕਰਨਾ ਪੈਂਦਾ ਹੈ, ਕੋਈ ਲੱਜ ਡੋਲ ਤਰੀਕਾ ਉਸ ਦੇ ਨਾਲ, ਉਹ ਯਤਨ ਕੀਤੇ ਤੋਂ ਬਿਨਾਂ ਹੱਥ ਵਿੱਚ ਨਹੀਂ ਪ੍ਰਾਪਤ ਹੁੰਦਾ,
ਪ੍ਰਯਾਸ ਤੇ ਈਸ਼ਰ ਪਾਵੇ,
ਜਿਸ ਨਾਲ ਭਾਈ ਉਹ ਯਤਨ ਕਰੇ, ਅਭਿਆਸ ਕਰੇ, ਭਗਤੀ ਕਰੇ, ਸੇਵਾ ਕਰੇ ਤੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦਾ ਹੈ।
ਅਗਿਆਨੀ ਕੋ ਜੋ
ਜਿਨ੍ਹਾਂ ਨੂੰ ਕੋਈ ਸਮਝ ਨਹੀਂ ਹੈ, ਜਿਹੜੇ ਗਿਆਨੀ ਪੁਰਸ਼ਾਂ ਦਾ ਹਿਰਦਾ ਹੈ, ਜਿਸ ਤਰ੍ਹਾਂ ਹੁਣ ਆਹ ਧਰਤੀ ਦਾ ਪਰਦਾ ਹੈ, ਅੱਗੇ ਪਰਦਾ ਪਿਆ ਹੋਇਆ ਹੈ, ਉਸ ਦੇ ਹੇਠਾਂ ਪਾਣੀ ਹੈ, ਤੇ ਇਸ ਤਰੀਕੇ ਦੇ ਨਾਲ ਸਮਝ ਲਓ ਗਿਆਨੀਆਂ ਦੇ ਹਿਰਦੇ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਤੋਂ ਹੈ, ਸਾਰੀ ਧਰਤੀ ਦੇ ਵਿੱਚ ਹੀ ਪਾਣੀ ਹੈ, ਤੇ ਜਿਹੜੇ ਅਗਿਆਨੀ ਲੋਕ ਹਨ ਉਹਨਾਂ ਦੇ ਪਰਦਾ ਬੜਾ ਭਾਰੀ ਪਿਆ ਹੋਇਆ ਹੈ ਅਸੀਂ ਹੋਮੇ ਦਾ, ਤੇ ਜਦ ਤਾਈ ਹੋਮੇ ਨਹੀਂ ਦੂਰ ਹੁੰਦੀ ਉਦ ਤਾਈ ਵਾਹਿਗੁਰੂ ਪਰਮੇਸ਼ਰ ਨਹੀਂ ਪ੍ਰਗਟ ਹੋ ਸਕਦਾ ਹੈ। ਜਿਹੜੇ ਅਗਿਆਨੀ ਪੁਰਸ਼ ਹਨ ਉਹਨਾਂ ਦੇ ਤਾਈ ਜਿਵੇਂ ਪਰਦੇ ਦੇ ਵਿੱਚ ਧਰਤੀ ਦੇ ਪਰਦੇ ਦੇ ਵਿੱਚ ਪਾਣੀ ਹੋਵੇ ਹੁੰਦਾ ਤਾਂ ਜ਼ਰੂਰ ਹੈ, ਜਦ ਤਾਈ ਉਹ ਧਰਤੀ ਨੂੰ ਪੁੱਟਦਾ ਪੁੱਟਦਾ ਉਹਨੂੰ ਅੱਗੇ ਦੂਰ ਨਹੀਂ ਕਰ ਦਿੰਦਾ ਉਸ ਥਾਂ ਤੋਂ, ਤੇ ਉੱਥੇ ਉਹ ਪਾਣੀ ਨਹੀਂ ਪ੍ਰਗਟ ਹੋ ਸਕਦਾ।
ਤਤਕਾਲ ਹੱਥ ਨਾ ਆਏ,
ਹੁਣੇ ਅਸੀਂ ਕਹੀਏ ਕਿ ਇੱਥੇ ਪਾਣੀ ਹੈਗਾ, ਕੋਈ ਪਾਣੀ ਹੁਣੇ ਪ੍ਰਾਪਤ ਕਰ ਲਈਏ, ਉਹ ਛੇਤੀ ਨਾਲ ਹੱਥ ਵਿੱਚ ਨਹੀਂ ਆ ਸਕਦਾ ਪਾਣੀ ਜਿਹੜਾ ਧਰਤੀ ਦੇ ਵਿੱਚ ਹੈ, ਪਰ ਸਾਰੀ ਧਰਤੀ ਦੇ ਵਿੱਚ ਜਲ ਤੋਂ ਹੈ, ਸਭ ਥਾਂ ਦੇ ਵਿੱਚ ਹੀ ਜ਼ਰੂਰ ਹੈ,
ਕਿਉਂ ਪਰਮੇਸ਼ਰ ਹੈ ਸਭ ਮਾਹੀ,
ਭਾਈ ਸਭ ਸਰੀਰਾਂ ਦੇ ਵਿੱਚ ਸਾਰਿਆਂ ਦੇ ਮਨਾਂ ਦੇ ਵਿੱਚ, ਮਨ ਮੈਂ ਆਪ ਮਨ ਆਪਣੇ ਮਾਹੀ ਨਾਨੀ ਕੀਮਤ ਕਹਿਣ ਨਾ ਜਾਏ, ਤੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਤੂੰ ਘੱਟ ਘੱਟ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਫੁਰਖ ਸਮਾਨ, ਉਹ ਵਾਹਿਗੁਰੂ ਪਰਮੇਸ਼ਰ ਸਭ ਦੇ ਵਿੱਚ ਹੀ ਸਮਾਇਆ ਹੋਇਆ ਹੈ, ਪ੍ਰਗਟ ਹੋਣ ਦੀ ਇਹ ਪ੍ਰਗਟ ਕਿਵੇਂ ਹੈ, ਜਿੱਥੇ ਇੱਥੇ ਦੁਰਨ ਲੁਕੇ ਹੋਏ ਹੋਣ ਦੀ ਇਹ ਵਿਧੀ ਕਹਿ ਦਿੱਤੀ ਹੈ ਸਾਰੀ, ਕਿ ਲੁਕਿਆ ਕਿੱਥੇ ਹੈ, ਛੁਪਿਆ ਕਿੱਥੇ ਹੈ, ਤੇ ਪ੍ਰਗਟ ਹੋਣ ਦੀ ਵੀ ਜਿਹੜੀ ਵਿਧੀ ਹੈ ਸਾਰੀ ਦੱਸ ਦਿੱਤੀ ਹੈ।
ਜਗਤ ਬਣਾਓ ਬਣਿਓ ਹੈ,
ਜਿਹੜਾ ਜਿਤਨਾ ਵੀ ਜਗਤ ਦਾ ਐਸਾ ਬਣਾ ਬਣਿਆ ਹੋਇਆ, ਬਣਾਉਟ ਬਣੀ ਹੋਈ ਹੈ,
ਪਰਮਾਤਮਾ ਬਿਨ ਕੌਣ ਗੁਣਿਓ ਹੈ,
ਤੇ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਹੋਰ ਕੀ ਕੋਈ ਕਿਸੇ ਨੇ ਗੁਣਿਆ ਵਿਚਾਰਿਆ ਹੈ, ਉਹ ਵਾਹਿਗੁਰੂ ਪਰਮੇਸ਼ਰ ਹੀ ਸਰਬ ਰੂਪ ਹੋਇਆ ਹੋਇਆ ਹੈ।
ਰੂਪ ਬੀਜ ਵਰ ਧਾਰਤ,
ਉਹ ਭਾਈ ਕਿਸ ਤਰ੍ਹਾਂ ਕਹਿੰਦੇ ਰੱਬ ਹੀ ਸਰਬ ਰੂਪ ਹੋਇਆ ਹੈ, ਉਹ ਨਾਨਾ ਰੂਪ ਕਰੇ ਏਕ ਰੂਪ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ 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 ਨੰਦ ਕੋ ਪ੍ਰੇ, ਹੁਣ ਦੇਖੋ ਜਿਸ ਤਰ੍ਹਾਂ ਦਿਸ਼ਤਾਂ ਦਿੰਦੇ ਨੇ ਕਿਵੇਂ ਵਾਹਿਗੁਰੂ ਇਹ ਰੂਪ ਹੋਇਆ ਹੋਇਆ ਹੈ ਵੀ ਇੱਕ ਜਿਵੇਂ ਬੀਜ ਹੁੰਦਾ
ਹਾਂਜੀ ਰੂਪ ਬੀਜ ਪਰ ਧਾਰਤ
ਬੀਜ ਬਹੁਤ ਛੋਟਾ ਜਿਹਾ ਹੁੰਦਾ ਹੈ ਤੇ ਉਹ ਆਪਣਾ ਜਿਸ ਤਰ੍ਹਾਂ ਬੜਾ ਭਾਰੀ ਬਿਰਸ਼ ਦਾ ਰੂਪ ਧਾਰਨ ਕਰ ਲੈਂਦਾ ਉਹ ਬੀਜ ਉਹ ਬਿਰਸ਼ ਰੂਪ ਹੀ ਹੁੰਦਾ ਹੈ ਉਹ ਬਿਰਸ਼ ਬਣ ਕਰਕੇ ਬਹੁਤ ਤਰ੍ਹਾਂ ਦੇ ਨਾਲ ਫੈਲਾਓ ਕਰਦਾ ਹੈ
ਬੀਜ ਕੋ
ਉਹ ਬੀਜ ਜਿਹੜਾ ਬਿਰਸ਼ ਬਣ ਗਿਆ ਉਹ ਬਿਰਸ਼ ਦਾ ਰੂਪ ਹੋ ਗਿਆ ਐਸੇ ਪਰਮੇਸ਼ਰ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਜ਼ਰੀਆ ਉਹ ਵੈਰਾਗ ਸਰੂਪ ਹੋਇਆ ਵਾਹਿਗੁਰੂ ਪਰਮੇਸ਼ਰ ਜੇ ਭਾਈ ਉਸ ਦਰਖਤ ਦੇ ਵਿੱਚੋਂ ਬੀਜ ਦੀ ਖੋਜ ਕਰੇ ਵੀ ਬੀਜ ਮੈਨੂੰ ਪ੍ਰਾਪਤ ਹੋ ਜਾ ਤੇ ਫਿਰ ਉਹਦਾ ਤਰੀਕਾ ਦੱਸਦੇ ਹਨ ਵੀ ਬੀਜ ਲੱਭ ਕਿੱਥੋਂ ਸਕਦਾ ਹੈ ਇਸ ਤਰ੍ਹਾਂ ਹੀ ਸੰਸਾਰ ਜਿਹੜਾ ਹੈ ਠੀਕ ਪਰਮੇਸ਼ਰ ਦਾ ਰੂਪ ਹੀ ਹੈ ਪਰ ਉਹ ਪਰਮੇਸ਼ਰ ਪ੍ਰਾਪਤ ਕਿੱਥੋਂ ਹੋ ਸਕਦਾ ਹੈ ਐਸੇ ਰੂਪਕ ਦੁਆਰਾ ਦੱਸਦੇ ਹਨ
ਕਾਠ ਪੱਤਰ ਪੁਸ਼ਪਾਰਕ
ਦੇਖ ਲਓ ਇੱਕ ਤਾਂ ਲੱਕੜ ਹੁੰਦੀ ਹੈ ਮੋਟਾ ਮੁੱਢ ਹੁੰਦਾ ਟਾਹਣੇ ਹੁੰਦੇ ਟਾਹਣੀਆਂ ਹੁੰਦੀਆਂ ਹਨ ਤੇ ਕਾਠ ਤੇ ਫੇਰ ਅੱਗੇ ਪੱਤੇ ਹੁੰਦੇ ਹੈ ਤੇ ਪੁਸ਼ਪ ਫੁੱਲ ਵੀ ਹੁੰਦੇ ਹੈ ਬਿਰਸ਼ ਦੇ ਤਾਈ
ਹੱਥ ਨਾ ਆਵੇ ਕਵੇ
ਕੋਈ ਬੀਜ ਨੂੰ ਲੱਭਣਾ ਚਾਹੇ ਤੇ ਨਾ ਤਾਂ ਉਹਦੀ ਕਾਠ ਵਿੱਚੋਂ ਨਾ ਉਹਦੇ ਪੱਤਿਆਂ ਵਿੱਚੋਂ ਨਾ ਉਹਦੇ ਫੁੱਲਾਂ ਦੇ ਵਿੱਚੋਂ ਪ੍ਰਾਪਤ ਨਹੀਂ ਹੋ ਸਕਦਾ ਹੈ ਅਮਾ ਸਾਰੀ ਉਮਰ ਉਹ ਬੀਜ ਦੀ ਖੋਜ ਕਰਦਾ ਰਹੇ ਬੀਜ ਦੀ ਭਾਲ ਕਰਦਾ ਰਹੇ ਨਾ ਤਾਂ ਜਿਹੜਾ ਦਰਖਤ ਹੈ ਉਹਦੀ ਲੱਕੜ ਵਿੱਚੋਂ ਨਾ ਉਹਦੇ ਪੱਤਿਆਂ ਵਿੱਚੋਂ ਨਾ ਉਹਦੇ ਫੁੱਲਾਂ ਦੇ ਵਿੱਚੋਂ ਬੀਜ ਨਹੀਂ ਲੱਭ ਸਕਦਾ ਹੈ
ਜੇ ਫਲ ਕੋ ਪੂਜਾ ਫਲ ਪਹੰਤੇ
ਭਾਈਓ ਜੇ ਕਰਕੇ ਜਿਹੜਾ ਫਲ ਲੱਗਿਆ ਹੋਇਆ ਹੈ ਨਾ ਉਸਦੇ ਤਾਈ ਉਹਦੇ ਤਾਈ ਫਲ ਦੀ ਕੋਈ ਖੋਜ ਕਰਨਾ ਕਰੇ ਚੰਗੀ ਤਰ੍ਹਾਂ
ਸ਼ੀਤਲ
ਆਪ ਜਿਹੜੇ ਫਲ ਹਨ ਉਹਨਾਂ ਦੇ ਵਿੱਚ ਬੀਜ ਹੁੰਦਾ ਹੈ ਜੇ ਉਹਨਾਂ ਦੀ ਖੋਜ ਕਰੇ ਤੇ ਉਹਨਾਂ ਤੋਂ ਬੀਜ ਪ੍ਰਾਪਤ ਹੋ ਕੇ ਤੇ ਉਸਦੇ ਚਿੱਤ ਨੂੰ ਸ਼ਾਂਤੀ ਆ ਸਕਦੀ ਹੈ ਉਸਦਾ ਚਿੱਤ ਜਿਹੜਾ ਹੈ ਸਭ ਭਜਦਾ ਦੀ ਸਮਾਪਤੀ ਕਰਕੇ ਐਨ ਸ਼ਾਂਤ ਹੋ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ
ਪਰਮੇਸ਼ਰ ਪੂਜਣ ਵਾਲੇ
ਕੈਸੇ ਕੈਸੇ ਦ੍ਰਿਸ਼ਟਾਂਤ ਸੁੰਦਰ ਦਿੱਤੇ ਨੇ ਇਸ ਤਰ੍ਹਾਂ ਹੀ ਭਾਈ ਜਿਹੜੇ ਰੱਬ ਨੂੰ ਭਾਲਣ ਵਾਲੇ ਖੋਜਣ ਵਾਲੇ ਗੁਰਮੁਖ ਹਨ
ਕਾਠ ਤਾਮਸੀ ਜੀਉ ਨਿਹਾਰੇ
ਲਓ ਭਾਈ ਇਹ ਸੰਸਾਰ ਦੇਖ ਲੋ ਨਾਲੇ ਤਾਂ ਹੈ ਸਹੀ ਉਹੀ ਰੂਪ ਪਰ ਜਿਹੜੇ ਤਾਮਸੀ ਲੋਕ ਹਨ ਤਾਮਸੀ ਬੁੱਧੀ ਵਾਲੇ ਹਨ ਜਿਨ੍ਹਾਂ ਦੇ ਅੰਦਰ ਕੋਈ ਨਿੰਦਰਾ ਵਿਸ਼ੇਸ਼ ਕ੍ਰੋਧ ਆਦਿ ਕੋ ਤਾਮਸੀ ਬਿਰਤੀ ਹੈ ਐਸੀ ਆਲਸ ਹੋਣੀ ਹੈ ਹਾਂਜੀ ਕਾਠ ਤਾਮਸੀ
ਜਿਉ ਨਿਹਾਰੇ
ਜਿਹੜੇ ਤਾਮਸੀ ਲੋਕ ਹਨ ਤਾਮਸੀ ਸੁਭਾਅ ਵਾਲੇ ਤਾਂ ਕਾਠ ਦੀ ਨਿਆਂ ਵੇਖ ਲੋ ਜਿਵੇਂ ਕਾਠ ਕਰੜੀ ਹੁੰਦੀ ਹੈ ਹੁਣ ਬੜਾ ਕਰੜਾ ਜਿਹਾ ਸੁਭਾਅ ਹੋਣਾ ਹੁਣ ਕਾਲੀ ਹੋਣਾ ਸੁਭਾਅ ਤੇ ਤਮੋਗੁਣੀ ਹੋਣਾ ਉਸਦੇ ਅੰਦਰ ਕ੍ਰੋਧੀ ਸੁਭਾਅ ਹੋਣਾ ਇਹ ਤਾਮਸੀ ਸੁਭਾਅ ਵਾਲੇ ਜਿਹੜੇ ਲੋਕ ਹਨ ਇਹ ਤਾਂ ਕਾਠ ਦੀ ਨਿਆਂ ਹਨ ਵੇਖ ਲਵੋ
ਬਚਨ ਕਠੋਰ ਕਹਿਣਾ ਜੋ
ਜਿਹੜੇ ਭਾਈ ਬੜੇ ਕਰੜੇ ਬਚਨ ਕਹਿਣੇ ਹਨ
ਕਠੋਰਪਨ
ਇਹ ਜਿਵੇਂ ਬ੍ਰਿਸ਼ ਦੇ ਵਿੱਚ ਲੱਕੜ ਦੇ ਵਿੱਚ ਕਰੜਾਪਣ ਹੁੰਦਾ ਨਾ ਜਿਹੜੇ ਕਰੜੇ ਬਚਨ ਕਹਿਣੇ ਹੈ ਇਹੀ ਕਠੋਰ ਪੁਣਾ ਉਹਨਾਂ ਦੇ ਵਿੱਚ ਵੇਖ ਲਵੋ ਐਸੇ ਜਿਹੜੇ ਤਮੋ ਗੁਣੀ ਪੁਰਸ਼ ਹਨ ਉਹਨਾਂ ਦੀ ਸੰਗਤ ਕਰਾਂਗੇ ਤੇ ਵਾਹਿਗੁਰੂ ਪਰਮੇਸ਼ਰ ਨਹੀਂ ਹੱਥ ਵਿੱਚ ਆ ਸਕਦਾ ਹੈ
ਤੇਲ ਨਾ ਪਾਵੇ
ਕਹਿੰਦੇ ਰੇਤ ਦੇ ਵਿੱਚੋਂ ਕੋਈ ਕਵੇ ਕਿ ਮੈਂ ਉਹ ਜਿਵੇਂ ਸਰੋਂ ਨੂੰ ਪੀੜ ਕੇ ਤੇ ਉਹਦੇ ਵਿੱਚੋਂ ਤੇਲ ਨਿਕਲ ਆਉਂਦਾ ਹੈ ਉਹ ਰੇਤ ਨੂੰ ਪੀੜੀਏ ਤੇ ਜਿਵੇਂ ਉਸਦੇ ਵਿੱਚੋਂ ਤੇਲ ਨਹੀਂ ਹਾਸਲ ਹੋ ਸਕਦਾ ਹੈ ਉਹਨਾਂ ਦੇ ਨਾਲ ਮਿਲ ਕਰਕੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ ਤੇ ਜਿਹੜੇ ਰਾਜਸੀ ਬਿਰਤੀ ਵਾਲੇ ਸੁਭਾਅ ਵਾਲੇ ਹਨ ਜਿਵੇਂ ਬ੍ਰਿਸ਼ ਦੇ ਪੱਤਰੇ ਹੁੰਦੇ ਹਨ ਲੱਗਦੇ ਤਾਂ ਬੜੇ ਸੋਹਣੇ ਹੈ ਫੈਲਾਅ ਹੁੰਦਾ ਹੈ ਹਰੇਕ ਤਰ੍ਹਾਂ ਦਾ ਤੇ ਜਿਹੜੇ ਐਸੇ ਭਾਈ ਰਾਜਸੀ ਸੁਭਾਅ ਵਾਲੇ ਉਹ ਪੱਤਿਆਂ ਵਾਂਗ ਹਨ
ਛਾਇਆ ਦੇ ਸੁਖ ਬਿਗਾਨਾ
ਇਹ ਛਾਇਆ ਦੇ ਉਹ ਛਾਂ ਦੇ ਨਾਲ ਬੜਾ ਸੁਖ ਤਾਂ ਦਿੰਦੇ ਉਹਦੀ ਛਾਂ ਹੁੰਦੀ ਹੈ ਪੱਤਿਆਂ ਦੀ ਇਸ ਲਈ ਜਿਹੜੇ ਰਾਜਸੀ ਲੋਕ ਹਨ ਕੋਈ ਪਦਾਰਥਾਂ ਦੇ ਜਾਂ ਸੁਖ ਐਸੇ ਵਿਸ਼ਿਆਂ ਦਾ ਸੁਖ ਜਿਹੜਾ ਹੈ ਉਹਨਾਂ ਦੇ ਨਾਲ ਮਿਲ ਕਰਕੇ ਇਹ ਤਾਂ ਨਾਨਾ ਤਰ੍ਹਾਂ ਦਾ ਪ੍ਰਾਪਤ ਹੋ ਜਾਂਦਾ ਹੈ
ਹਰੀ ਪਾਏ ਨਾ ਕੈਸੇ
ਉਹਨਾਂ ਤੋਂ ਵੀ ਜਿਹੜੇ ਰਾਜਸੀ ਸੁਭਾਅ ਵਾਲੇ ਹਨ ਉਹਨਾਂ ਤੋਂ ਵੀ ਕਿਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋ ਸਕਦੀ ਹੈ
ਅੰਧੇ ਕੋ ਮਗ ਮੋਤੀ ਜੈਸੇ
ਜਿਸ ਤਰ੍ਹਾਂ ਅੰਨਾ ਪੁਰਸ਼ ਹੋਵੇ ਤੇ ਰਸਤੇ ਦੇ ਵਿੱਚ ਮੋਤੀ ਉਸਨੂੰ ਪਿਆ ਹੋਵੇ ਉਹ ਨਜ਼ਰ ਨਹੀਂ ਆ ਸਕਦਾ ਪ੍ਰਾਪਤ ਨਹੀਂ ਹੋ ਸਕਦਾ ਹੈ ਇਸੇ ਤਰ੍ਹਾਂ ਹੀ ਉਹ ਵਾਹਿਗੁਰੂ ਪਰਮੇਸ਼ਰ ਨਹੀਂ ਉਹਨਾਂ ਨੂੰ ਮਿਲ ਸਕਦਾ ਉਹਨਾਂ ਦੇ ਨੇਤਰਾਂ ਦੇ ਵਿੱਚ ਨਾ ਕੋਈ ਐਸਾ ਵੈਰਾਗ ਹੈ ਨਾ ਕੋਈ ਆਤਮ ਵਿਚਾਰ ਹੈ
ਪੁਸ਼ਪ ਸਮਾਨ ਸਾਧ ਕੇ ਜੋਏ।
ਸ਼ਾਂਤੀ ਸ਼ਾਂਤਿਤ ਵਾਲੇ ਹੈ ਤੋ ਉੱਤਮ ਬਿਰਤੀ ਹੈ, ਜਿਵੇਂ ਫੁੱਲ ਵਧੀਆ ਹੁੰਦੇ ਹੈ ਇਸ ਤਰ੍ਹਾਂ ਜਿਹੜੇ ਸ਼ਾਂਤੀ ਹਨ ਉਹ ਫੁੱਲਾਂ ਵਾਂਗ ਹਨ।
ਮਧੁਰ ਵਚਨ ਗੰਧ ਸਾਰਿਆਂ ਤੇ,
ਫੁੱਲ ਦੇ ਵਿੱਚ ਸੁਗੰਧੀ ਹੁੰਦੇ ਹੈ, ਜਿਹੜੇ ਮਿੱਠੇ ਵਚਨ ਬੋਲਣੇ ਇਹੀ ਉਹ ਸੁਗੰਧੀ ਨੂੰ ਧਾਰਨ ਕਰਦੇ ਹਨ।
ਚਿੰਤੇ ਚਿੰਤੇ ਕੁਛ ਕਰੋ ਸੁਧਕਾਰਾ,
ਕਹਿੰਦੇ ਉਹਨਾਂ ਤੋਂ ਕੁਝ ਇੱਕ ਕੰਮ ਠੀਕ ਹੁੰਦਾ ਹੈ, ਉਸ ਸੁਗੰਧੀ ਹਾਸਲ ਹੁੰਦੀ ਹੈ, ਕੁਛ ਪਤਾ ਚੀਜ਼ ਦਾ ਲੱਗਦਾ ਹੈ।
ਮੈਂ ਪਾਇਆ
ਅਪਾਰ ਵਾਹਿਗੁਰੂ ਸੁਨੇਸ਼ ਜਿਵੇਂ ਫੁੱਲ ਦੇ ਵਿੱਚੋਂ ਵੀ ਬੀਜ ਨਹੀਂ ਪ੍ਰਾਪਤ ਹੁੰਦਾ, ਉਹ ਨਹੀਂ ਪ੍ਰਾਪਤ ਹੋ ਸਕਦਾ ਹੈ।
ਗਿਆਨੀ ਹੈ ਫਲ ਕੀਰਤਨਾਨਾ,
ਜਿਹੜੇ ਗਿਆਨਵਾਨ ਪੁਰਸ਼ ਹਨ ਸੰਸਾਰ ਦੇ ਵਿੱਚ ਭਾਈ, ਤੇ ਉਹ ਪੈ ਕਾਹੂ ਕੋ ਦੇਖਣਾ ਨਾ ਪੈ ਮਾਨਤੀਆਂ ਤਾਂ ਨਾਨਕ ਸੰਗ੍ਰਹਿ ਮਨਾ ਗਿਆਨੀ ਚਾਹੇ ਲੋਕਾਂ, ਨਾ ਕਿਸੇ ਨੂੰ ਆਪ ਨਾ ਡਰੋ ਨਾ ਅਗਰ ਡਰਾਓ, ਨਾ ਕਿਸੇ ਤੋਂ ਡਰਨਾ ਨਾ ਕਿਸੇ ਨੂੰ ਡਰਾਉਣਾ। ਐਸੇ ਵਿਚਾਰ ਜਿਹੜੇ ਗਿਆਨਵਾਨਾਂ ਦੇ ਹੋਰ ਗੈਂਤ ਲੱਛਣ ਪਏ ਹਨ। ਗਿਆਨੀ
ਗਿਆਨੀ ਹੈ ਫਲ ਕੀਰਤਨਾਨਾ,
ਜਿਹੜੇ ਗਿਆਨਵਾਨ ਪੁਰਸ਼ ਹਨ ਜਿਸ ਨਾਲ ਦੇਸ਼ ਨੂੰ ਫਲ ਲੱਗੇ ਹੁੰਦੇ ਹਨ, ਐਸੇ ਹਨ
ਬੀਜ ਰੂਪ ਤੈ ਪ੍ਰਭੂ ਮਿਲਾਨਾ,
ਤੇ ਹਾਂ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਉਹ ਜਿਵੇਂ ਫਲ ਦੇ ਵਿੱਚੋਂ ਬੀਜ ਪ੍ਰਾਪਤ ਹੋ ਜਾਂਦਾ ਹੈ, ਉਹ ਬੀਜ ਰੂਪ ਹੋ ਕਰਕੇ ਵਾਹਿਗੁਰੂ ਪਰਮੇਸ਼ਰ ਬੀਜ ਰੂਪ ਤੈ ਪ੍ਰਭੂ ਮਿਲਾਨਾ, ਉਹ ਬੀਜ ਰੂਪ ਜਿਸ ਤਰ੍ਹਾਂ ਬੀਜ ਫਲ ਵਿੱਚੋਂ ਲੱਗ ਪੈਂਦਾ ਹੈ ਇਸ ਤਰ੍ਹਾਂ।